ਸੰਗੀ ਗੱਲ ਕੇ ਬੋਲਣਾ ਸਤਨਾਮ ਸ੍ਰੀ ਕਾਰੋਬਾਰ ਸੰਕੋਚ ਦੇ ਹੋਇਆ ਮਾਘ ਦੇ ਮਹੀਨੇ ਦੀ ਸੰਗਰਾਂਦ ਮਨਾਉਣ ਵਾਸਤੇ ਦੂਰ ਦਰਾਜ ਤੋਂ ਚੱਲ ਕੇ ਕਾਰੋਬਾਰਾਂ ਨੂੰ ਪਿੱਠ ਦਿੰਦੇ ਹੋਏ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਪ ਮਹਾਰਾਜ ਦੇ ਹਜ਼ੂਰ ਸੁਸ਼ੋਭਿਤ ਹੋਏ ਹੋ ਅਤੇ ਕੁਛ ਆ ਰਹੇ ਨੇ ਪ੍ਰੇਮੀ ਸੋ ਬੇਨਤੀ ਕੀਤੀ ਹੈ ਕਿ ਦਰਸ਼ਨ ਹੋਣ ਦੇ ਨਾਲ ਸੰਸਾ ਉਤਰ ਗਿਆ। ਸੰਸਾ ਹੀ ਸਾਰੀਆਂ ਰੁਕਾਵਟਾਂ ਦੁਨੀਆਂ ਦੇ ਅੰਦਰ, ਜਿੰਨਾ ਦੇਰ ਤੱਕ ਸੰਸਾ ਦੂਰ ਨਹੀਂ ਹੁੰਦਾ ਉਨੀ ਦੇਰ ਤੱਕ ਜਪਾਂ ਤਪਾਂ ਨੂੰ ਫਲ ਨਹੀਂ ਲੱਗਿਆ ਕਰਨਾ। ਫਲ ਲੱਗਣ ਦੀ ਨਿਸ਼ਾਨੀ ਹੈ ਕਿ ਸੰਸਾ ਉਤਰ ਜਾਵੇ। ਜੇ ਸੰਸਾ ਬਣਿਆ ਰਿਹਾ ਫਿਰ ਤਾਂ ਕੋਈ ਗੱਲ ਨਾ ਬਣੀ, ਫਿਰ ਲੰਮਾ ਹੋਰ ਸਫ਼ਰ ਤੈਅ ਕਰਨਾ ਪਵੇ। ਛੋਟੀ ਜਿਹੀ ਗੱਲ ਹੈ, ਸਿੱਧੀ ਜਿਹੀ ਗੱਲ ਕਿ ਸੰਸਾ ਇਹ ਹੈ, ਸੰਸਾਰ ਨਜ਼ਰ ਆਉਂਦਾ ਹੈ, ਸੰਸੇ 'ਚ ਭਰਮ ਪੈ ਗਿਆ, ਭੁਲੇਖਾ ਪੈ ਗਿਆ, ਇਗਨੋਰੈਂਸ ਹਨੇਰਾ ਪੈ ਗਿਆ ਮਨ ਦੇ ਅੰਦਰ। ਸੀਗਾ ਤਾਂ ਪਰਮੇਸ਼ੁਰ ਹੀ ਹਰ ਥਾਂ ਦੇ ਉੱਤੇ, ਪਰ ਹਰੇਕ ਨੂੰ ਇਹ ਭੁਲੇਖਾ ਪੈ ਗਿਆ ਕਿਉਂਕਿ ਵਾਹਿਗੁਰੂ ਦੀਆਂ ਸ਼ਕਤੀਆਂ ਅਨੰਤ ਅਨੰਤ ਸ਼ਕਤੀਆਂ ਹੋਣ ਕਰਕੇ ਕੁਛ ਕਹਿ ਨਹੀਂ ਸਕਦੀ। ਉਹਦੀ ਮਾਇਆ ਐਡੀ ਪਰਵਲ ਹੈ ਕਿ ਜੋ ਅਸਲੀ ਚੀਜ਼ ਹੈ ਉਹ ਦਿਖਾਈ ਨਹੀਂ ਦਿੰਦੀ, ਨਕਲੀ ਚੀਜ਼ ਦਿਖਾਈ ਦੇ ਰਹੀ ਹੈ। ਅਸਲੀ ਚੀਜ਼ ਹੈ ਇੱਥੇ ਪਰਮੇਸ਼ੁਰ, ਆਪ ਹੀ ਅਨੇਕਾਂ ਰੰਗਾਂ ਚ ਖੇਡ ਰਿਹਾ। ਕਥੋਂ ਸੁਚੇਤ ਹੋਏ ਕਿ ਚੇਤਨਾ ਕੋ ਚਾਰ ਕੀਓ, ਕਥੋਂ ਚਿੰਤ ਹੋਏ ਕਹਿ ਸੋਤ ਚੇਤ ਹੋ, ਕਥੋਂ ਭਿਖਾਰੀ ਹੋਏ ਕਹਿ ਮੰਗਤ ਫਿਰਤ ਪੀ, ਕਹੂੰ ਮਾਂ ਦਾਨ ਹੋਏ ਕਹਿ ਮੰਗਿਓ ਤਨ ਦੇ, ਕਹੂੰ ਮਹਾਰਾਜਨ ਕੋ ਦੀਜਤਾ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਚ ਲੇ ਤੋ, ਕਹੂੰ ਬੇਦਰੀਤ ਕਹੂੰ ਤਾਂਸਿਓ ਵਿਪਰੀਤ, ਕਹੂੰ ਤਿਰਗੁਣੋ ਅਤੀਤ ਕਹੂੰ ਸਰਗੁਣ ਸਮੇਤ। ਹੁਣ ਅਸਲੀਅਤ ਤਾਂ ਇਹ ਹੈ, ਨਕਲੀ ਕੀ ਹੈ? ਆ ਜੋ ਕੁਛ ਆਪਾਂ ਸੋਚਦੇ ਹਾਂ, ਜੋ ਕੁਛ ਪੜ੍ਹਦੇ ਹਾਂ, ਜੋ ਕੁਛ ਵਿਚਾਰਦੇ ਹਾਂ, ਜੋ ਕੁਛ ਕਰਦੇ ਹਾਂ, ਇਹ ਸਭ ਨਕਲੀ ਹੈ। ਜਿਹਨੂੰ ਅਸਲੀ ਦਿਸ ਗਿਆ ਉਹਦਾ ਸੰਸਾ ਉਤਰ ਗਿਆ, ਸੰਸਾ ਉਤਰ ਗਿਆ ਉਤਰਦੀ ਸਾਰ ਮੈਂ ਨਹੀਂ ਰਹਿੰਦੀ ਹੈ, ਮੈਂ ਬਦਲ ਜਾਂਦੀ ਹੈ, ਤੂੰ ਬਣ ਜਾਂਦੀ ਹੈ, ਤੂੰ ਬਣ ਕੇ ਫਿਰ ਆਵਾਜ਼ ਹਿਲਦੇ ਚੋਂ ਗੂੰਜਦੀ ਹੈ ਇਸ ਤਰ੍ਹਾਂ। ਘੱਟ 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 ਤੂੰ ਤੁਸੀਂ ਹੋਏ ਨਾ ਅੱਖ ਉਹੀ ਹੈ ਆਦਮੀ ਉਹੀ ਹੈ ਦ੍ਰਿਸ਼ਟੀ ਬਦਲ ਜਾਂਦੀ ਹੈ ਹਨੇਰੇ ਦੇ ਅੰਦਰ ਕੁਛ ਹੋਰ ਨਜ਼ਰ ਆਉਂਦਾ ਸੀ ਜਾਂ ਚਾਨਣਾ ਹੋ ਗਿਆ ਹੋਰ ਨਜ਼ਰ ਆਉਣ ਲੱਗ ਗਿਆ ਮਟਕ ਚਾਨਣੇ ਦੇ ਅੰਦਰ ਰੱਸੀ ਪਈ ਹੈ ਨਜ਼ਰ ਕੀ ਆ ਰਿਹਾ ਕਿ ਸੱਪ ਪਿਆ ਹੈ ਸੱਪ ਤੋਂ ਡਰ ਰਿਹਾ ਸੋਟੀ ਟੋਲ ਰਿਹਾ ਬਚ ਕੇ ਲੰਘਣ ਦਾ ਯਤਨ ਕਰਦਾ ਇਹ ਨਾ ਕਰਦੇ ਕਰਦੇ ਹੌਲੀ ਹੌਲੀ ਚਾਨਣਾ ਹੋ ਗਿਆ ਜਦ ਫੇਰ ਆ ਕੇ ਦੇਖਦਾ ਸੱਪ ਹੈ ਹੀ ਨਹੀਂ ਸੱਪ ਕਿੱਥੇ ਗਿਆ ਇਹ ਤਾਂ ਰੱਸੀ ਹੋ ਸੀ ਐਵੇਂ ਮੈਨੂੰ ਭਲੇਖਾ ਪੈ ਗਿਆ ਭਰਮ ਪੈ ਗਿਆ ਇਹ ਸ਼ੰਕਾ ਪੈ ਗਿਆ ਸੰਸਾ ਹੋ ਗਿਆ ਮੇਰੇ ਮਨ 'ਚ ਇਹਨੂੰ ਸੰਸਾ ਕਹਿੰਦੇ ਨੇ ਅਸਲੀ ਚੀਜ਼ ਨੂੰ ਨਕਲੀ ਸਮਝ ਲੈਣਾ ਇਹ ਉਤਰਦਾ ਕਰਦਾ ਕਹਿੰਦੇ ਜਦ ਤੇਰੀ ਸ਼ਰਨ ਸ਼ਰਨ 'ਚ ਆ ਗਏ ਉਤਰ ਗਏ ਉਹ ਮੇਰੇ ਮਨ ਕਾ ਸੰਸਾ ਜਦ ਤੇ ਦਰਸ਼ਨ ਪਾਏ ਜਦ ਤੋਂ ਤੇਰਾ ਦਰਸ਼ਨ ਕਰ ਲਿਆ ਸਾਰੇ ਸੰਸਾਰ ਦੇ ਅੰਦਰ ਇਹ ਸੰਸਾ ਮੇਰਾ ਉਤਰ ਗਿਆ ਜਿਹਦਾ ਸੰਸਾ ਉਤਰ ਜਾਂਦਾ ਹੈ ਅਤੇ ਉਹ ਫਿਰ ਪਰਮੇਸ਼ੁਰ ਵਿੱਚ ਹੀ ਰਹਿੰਦਾ ਆਪਣੀ ਹੋਂਦ ਨੂੰ ਮੰਨਦਾ ਨਹੀਂ ਹੈ ਉਹ ਵੀ ਮੈਂ ਵੀ ਹੈਗਾ ਮੈਂ ਉਹਦੀ ਮਰ ਜਾਂਦੀ ਹੈ ਤੂੰ ਇਹ ਤੂੰ ਰਹਿ ਜਾਂਦਾ ਜਿਹੜੀ ਇਸ ਅਵਸਥਾ ਦਾ ਹੋਇਆ ਕਰਦਾ ਉਹਨੂੰ ਸੰਤ ਕਹਿੰਦੇ ਨੇ ਉਹ ਸਾਧੂ ਹੋਇਆ ਕਰਦਾ ਇਸ ਤਰ੍ਹਾਂ ਪੜ੍ਹ ਲਓ ਪੂਰੇ ਉਹ ਸਾਧੂ ਜੀ ਬਿਸਰੇ ਨਾ ਨਾਮ
ਜਿੰਨਾ
ਜਿਸਨੂੰ ਇੱਕ ਦੇ ਦਰਸ਼ਨ ਹੋ ਗਏ, ਜਿਸ ਦੀ ਦੁਜੈਗੀ ਵਰ ਕੇ ਤੂੰ ਹੀ ਤੂੰ ਹੋ ਗਿਆ, ਆਪਣੇ ਅੰਦਰ ਦੇਖਦਾ ਤਾਂ ਵੀ ਉਹ, ਬਾਹਰ ਦੇਖਦਾ ਤਾਂ ਵੀ ਉਹ, ਬਾਹਰ ਭੀਤਰ ਇੱਕੋ ਜਨ ਹੈ। ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਜੀਨੇ ਮਿਟੇ ਨਾ ਭਰਮ ਕੀ ਕਰੇ। ਇਹ ਜਿਸਦਾ ਨੇਚਾ ਪ੍ਰਪੱਟ ਹੋ ਗਿਆ, ਚੌਵੀ ਘੰਟੇ ਇਸ ਨੇਚੇ ਚ ਰਹਿੰਦਾ, ਮਹਾਰਾਜ ਕਹਿੰਦੇ ਇਹ ਹੀ ਚੀਜ਼ ਨੂੰ ਨਾਮ ਕਹਿੰਦੇ ਨੇ। ਇਹੀ ਜੋ ਅਨੁਭਵ ਹੈ ਇਹ ਨਾਮ ਹੋਇਆ ਕਰਦਾ। ਇਹਨੂੰ ਕਹਿੰਦੇ ਹੁਣ ਇਹਨੂੰ ਨਾਮ ਪ੍ਰਾਪਤ ਹੋ ਗਿਆ, ਨਾਮ ਇਹਦੇ ਹਿਰਦੇ ਚ ਵਸ ਗਿਆ। ਨਾਮ ਦੀ ਸ਼ਕਲ ਬਦਲਦੀ ਜਾਂਦੀ ਹੈ। ਸੋ ਜਿਹੜਾ ਨਾਮ ਅੰਦਰ ਵਸਦਾ ਹੈ, ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਤੈਨਾਦ ਕਹਿਣ ਨਾ ਜਾਈ ਚਰਜ ਵਿਸਮਾਦ। ਉਹ ਅੰਦਰੋਂ ਹੀ ਪ੍ਰਾਪਤ ਹੋ ਗਿਆ, ਮੈਂ ਨੇ ਟਕਿਆ ਹੋਇਆ ਸੀ। ਜਦ ਮੈਂ ਮਰ ਗਈ ਨਾਮ ਪ੍ਰਗਟ ਹੋ ਗਿਆ, ਫਿਰ ਕੀ ਹੋਇਆ ਤੂੰ ਇਹ ਤੂੰ ਚ ਰਹਿ ਗਿਆ। ਉਹਨੂੰ ਖਾਲਸਾ ਕਹਿੰਦੇ ਨੇ ਗੁਰੂ ਮਹਾਰਾਜ। ਆਤਮ ਰਸ ਜੇ ਜਾਨ ਹੀ ਸੋਹ ਹੈ ਖਾਲਸ ਦੇਵ, ਬ੍ਰਹਮ ਹੈ ਮੋਹ ਹੈ ਤਾਸਮੈ ਰੰਚਕ ਨਾਹੀ ਪੇ, ਪੂਰਨ ਜੋਤ ਜਗੈ ਘਟਵੇਂ ਤਬ ਖਾਲਸਾ ਤਾਹਿਨ ਖਾਲਸ ਜਨ। ਆ ਜਿਹੜੇ ਨਖਾਲਸ ਦੁਨੀਆਂ ਫਿਰਦੀ ਹੈ, ਇਹਦੇ ਵਿੱਚੋਂ ਫਿਰ ਉਹ ਜਿਹਦੇ ਅੰਦਰ ਜੋਤ ਜਾਗੀ, ਹਰ ਵਕਤ ਉਸ ਜੋਤੀ ਦਾ ਦਰਸ਼ਨ ਘੱਟ ਘੱਟ ਚੋਂ ਹੋ ਰਿਹਾ, ਉਸਨੂੰ ਕਹਿੰਦੇ ਉਹ ਖਾਲਸਾ ਹੋਇਆ ਕਰਦਾ। ਸੋ ਉਸੇ ਨੂੰ ਸੰਤ ਕਹਿੰਦੇ ਨੇ, ਉਸੇ ਨੂੰ ਸਾਧੂ ਕਹਿੰਦੇ ਨੇ, ਉਸੇ ਨੂੰ ਗੁਰਮੁਖ ਕਹਿੰਦੇ ਨੇ। ਵਾ ਵਿਆਧੀਆਂ ਅੱਖਰਾਂ ਦੇ ਰੌਲੇ 'ਚ ਅਸੀਂ ਲੜੀ ਜਾਂਦੇ ਹਾਂ, ਕਿਉਂਕਿ ਬਾਜੀ ਵਾਰੀ ਬਹੁਤ ਵੱਡਾ ਅੱਖਰ ਹੁੰਦਾ, ਬਹੁਤ ਵੱਡਾ। ਉਹ ਹੌਲੀ ਹੌਲੀ ਉਹਦਾ ਜਿਹੜਾ ਮਤਲਬ ਹੈ ਉਹ ਇੰਨਾ ਕਮਜ਼ੋਰ ਹੋ ਜਾਂਦਾ ਹੈ ਉਹ ਹੰਡ ਜਾਂਦਾ ਹੈ, ਘਸ ਜਾਂਦਾ ਅੱਖਰ। ਗੁਰੂ ਮਹਾਰਾਜ ਤੋਂ ਪਹਿਲਾਂ ਆਤਮਾ ਦਾ ਪ੍ਰਚਾਰ ਕਰ ਚੱਲਦਾ ਸੀ, ਉਹ ਇੰਨਾ ਜ਼ਿਆਦਾ ਹੋ ਗਿਆ ਸੀ, ਘਸ ਗਿਆ ਸੀ ਅੱਖਰ, ਕਿ ਉਹਦੇ ਅਰਥਾਂ ਦਾ ਹੋਰ ਕੁਛ ਬਣ ਗਿਆ ਸੀ। ਮਹਾਰਾਜ ਨੇ ਆਤਮਾ ਦਾ ਅੱਖਰ ਛੱਡ ਦਿੱਤਾ, ਹੋਰ ਅੱਖਰ ਲੈ ਲਏ ਉਹਦੀ ਥਾਂ ਦੇ ਉੱਤੇ। ਸੋ ਇਸ ਤਰ੍ਹਾਂ ਦੇ ਨਾਲ ਫਰਕ ਪੈਂਦਾ ਹੈ। ਜਿਸ ਵਕਤ ਗੁਰੂ ਮਹਾਰਾਜ ਸਰੀਰ ਵਿੱਚ ਸੰਸਾਰ ਦਾ ਆਧਾਰ ਕਰਦੇ ਸੀ, ਉਸ ਵੇਲੇ ਜਿਹਤੋਂ ਜਿਹਦੇ ਉੱਤੇ ਅੱਤ ਪ੍ਰਸੰਨ ਹੋਇਆ ਕਰਦੇ ਸੀ, ਕਿਉਂਕਿ ਵਿਆਧੀਆਂ ਅੱਖਰਾਂ ਦੇ ਮਹਿਨੇ ਤਾਂ ਕੋਈ ਬਦਲ ਨਹੀਂ ਸਕਦਾ, ਅੱਖਰਾਂ ਦਾ ਤਾਂ ਮਤਲਬ ਉਹ ਹੀ ਰਹਿੰਦਾ ਹੈ, ਚਾਹੇ ਸਮਾਂ ਬਦਲ ਜਾਵੇ, ਨਵੇਂ ਨਵੇਂ ਮਤਲਬ ਨਿਕਲਣੇ ਸ਼ੁਰੂ ਹੋ ਜਾਂਦੇ ਨੇ, ਅਸਲੀ ਮਤਲਬ ਨਹੀਂ ਬਦਲਦਾ। ਆਦਿ ਜਗ੍ਹਾ ਤੋਂ ਸਾਧੂ ਦਾ ਅਤੇ ਸੰਤ ਦਾ, ਭਗਤ ਕਹਿ ਲਓ, ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਨਾਮ ਰਾਜ। ਕਿਆ ਅਪਰਾਧ ਸੰਤ ਹੈ ਕਿੰਨਾ, ਬਾਂਧ ਕੋਟ ਕੁੰਚਰ ਕੋ ਕਿੰਨਾ। ਮਹਾਰਾਜ ਨੇ ਅੱਖਰ ਪ੍ਰਵਾਨ ਕਰਿਆ ਵੀ ਕੀ ਅਪਰਾਧ ਕਰਿਆ ਸੰਤ ਨੇ, ਗੱਡੀ ਬੰਨ ਕੇ ਹਾਥੀ ਦੇ ਅੱਗੇ ਰੱਖਤਾ। ਸੰਤ ਪ੍ਰਹਲਾਦ ਜ਼ਿਕਰ ਆਉਂਦਾ, ਸੰਤ ਪ੍ਰਹਲਾਦ, ਉਹਦੇ 'ਚ ਫਰਕ ਇਹ ਪੈ ਗਿਆ ਵੀ ਜਿੱਥੇ ਮੁਕਤਾ ਸੰਤ ਹੈ ਉੱਥੇ ਤਾਂ ਗੁਰੂ ਸਾਹਿਬ ਦਾ ਅਰਥ ਹੈ, ਜਿੱਥੇ ਔਂਕੜ ਹੈ ਉਹ ਬਹੁ ਵਚਨ ਹੋ ਜਾਂਦਾ। ਐਸਾ ਵਿਆਹ ਕਰਨ ਵਾਲਿਆਂ ਦੇ ਖਿਆਲ ਨੇ, ਲੇਕਿਨ ਜੋ ਸਤਿਗੁਰੂ ਹੈ, ਸਤਿਗੁਰੂ ਤਾਂ ਆਪ ਅਕਾਲ ਪੁਰਖ ਦਾ ਰੂਪ ਹੋਇਆ ਕਰਦਾ, ਆਪ ਇਹ ਨਿਰੰਕਾਰ ਹੋਇਆ ਕਰਦੇ ਨੇ, ਉਹਨਾਂ ਨੂੰ ਕਦੇ ਅਗਿਆਨ ਨਹੀਂ ਹੋਇਆ ਕਰਦਾ। ਸੰਤ ਜੋ ਹੈ ਇਹ ਸਾਧਨਾ ਦੇ ਨਾਲ ਬਣਦਾ। ਜੇ ਗੁਰੂ ਨੂੰ ਅਸੀਂ ਸੰਤ ਕਹੀਏ ਫਿਰ ਕੁਛ ਜੀ ਜਿਹਾ ਨਹੀਂ ਲੱਗਦਾ ਵੀ ਹੈ, ਗੁਰੂ ਤਾਂ ਆਪ ਹੀ ਅਕਾਲ ਪੁਰਖ ਦਾ, ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ, ਹੇ ਨਾਨਕ ਮੈਂ ਪਾਰਬ੍ਰਹਮ ਪਰਮੇਸ਼ਰ ਤੂੰ ਗੁਰੂ ਪਰਮੇਸ਼ਰ, ਕੋਈ ਨਾ ਥੰਮੇ ਸਾਧ ਬਿਨ ਸਾਧਨਾ ਦਿਸੈ ਜਗ ਵਿੱਚ ਕੋਆ। ਇਹ ਗੱਲ ਜ਼ਰੂਰ ਸੀ, ਸਾਧਾਂ ਦਾ ਕਾਲ ਪੈ ਗਿਆ ਸੀ, ਇਹ ਸਤਿਗੁਰੂ ਸਾਧੂ ਪੈਦਾ ਕਰਨ ਵਾਸਤੇ ਆਏ ਸੀ ਸੰਸਾਰ 'ਚ, ਤਾਂ ਕਿ ਸਾਧੂਆਂ ਦੇ ਸਿਰ 'ਤੇ ਧਰਤੀ ਖੜ ਜਾਵੇ, ਡਾਵਾਂ ਡੋਲ ਹੋ ਰਿਹਾ ਤੁਹਾਨੂੰ, ਸਾਧੂ ਪੈਦਾ ਕਰਨ ਆਏ ਸੀ ਮਹਾਰਾਜ। ਸੋ ਇਹ ਪਹਿਲਾਂ ਵੀ ਸੀ, ਜੇ ਸਾਡੀ ਬਾਣੀ ਸੰਤ ਪੈਦਾ ਨਹੀਂ ਕਰ ਸਕਦੀ, ਐਸਾ ਇੱਕ ਵੀ ਬੰਦਾ ਨਹੀਂ ਆ ਸਕਦਾ ਜਿਹਦੇ ਵਿੱਚ ਸੰਤ ਦੇ ਲੱਛਣ ਹੋਣ, ਜਿਹਨਾਂ ਸਾਸ ਗਿਲਾਸ ਨਾਲ ਮਿਸਰਾ ਹਰ ਨਾਮਾ ਮਨਵੰਤ, ਧੰਨ ਸਸਈ ਨਾਨਕਾ ਪੂਰਨ ਸਹੀ ਸੰਤ। ਤਾਂ ਇਹਦਾ ਮਤਲਬ ਹੈ ਵੀ ਸਾਡੀ ਤਾਲੀਮ ਦੇ ਵਿੱਚ ਕੁਛ ਅਧੂਰਾ ਪਾਣੇ, ਕਿਉਂਕਿ ਇਹ ਸੰਤ ਪਦਵੀ ਤਾਂ ਕਿਸੇ ਨੂੰ ਪਹੁੰਚਾ ਨਹੀਂ ਸਕਦੀ, ਹੋਰਾਂ ਦੇ ਵਿੱਚ ਹੈਗਾ। ਸੰਤ ਕਬੀਰ ਹੈ, ਸੰਤ ਸਭਾ ਕਰ ਆਸਣ ਵੈਸੋ, ਸੰਤਾਂ ਦੀ ਸਭਾ ਬੈਠ ਗਈ ਆਸਣ ਕਰਕੇ, ਉਹ ਸੰਤਾਂ ਦੀ ਸਭਾ ਹੀ ਹੋਣੀ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਅੱਖਰਾਂ ਦੇ ਵਾਦ ਵਿਵਾਦ 'ਚ ਪੈ ਕੇ ਅਸੀਂ ਕੁਛ ਹੋਰ ਇਹ ਹੋ ਜਾਂਦੇ ਹਾਂ। ਇਹ ਗੱਲ ਜ਼ਰੂਰ ਹੈ ਕਿ ਅੱਖਰ ਗਲਤ ਹੋ ਜਾਂਦਾ, ਘਸ ਜਾਂਦਾ, ਉਹਦਾ ਮਤਲਬ ਉਨਾ ਉੱਚਾ ਨਹੀਂ ਰਹਿੰਦਾ। ਉਸ ਵੇਲੇ ਗੁਰੂ ਸਾਹਿਬ ਨੇ ਜਿਹੜੇ ਪੂਰਨ ਪੁਰਸ਼ ਸੀਗੇ ਉਹਨਾਂ ਨੂੰ ਐਡੀ ਵੱਡੀ ਪਦਵੀ ਦਿੱਤੀ ਕਿ ਉਹਨਾਂ ਨੂੰ ਭਾਈ ਕਿਹਾ। ਬਹੁਤ ਵੱਡੀ ਪਦਵੀ ਜਦ ਦਿੰਦੇ ਸੀ ਉਸ ਵੇਲੇ ਭਾਈ ਕਹਿੰਦੇ, ਹੁਣ ਅਸੀਂ ਜਾਣੇ ਖਣੇ ਨੂੰ ਭਾਈ ਕਹਿੰਦੇ, ਭਾਈ ਸਾਹਿਬ ਕਹਿ ਦਿੰਦੇ ਹਾਂ, ਸਾਹਿਬ ਅਸੀਂ ਇੱਕ ਹੋਰ ਵਾਧੂ ਦਾ ਅੱਖਰ ਲਾ ਲਿਆ ਗੁਰੂ ਸਾਹਿਬ ਤੋਂ ਬਾਅਦ। ਉਹ ਤਾਂ ਇੱਕ ਪਦਵੀ ਸੀ ਜਿਹਨੂੰ ਗੁਰੂ ਸਾਹਿਬ ਕਿਸੇ ਕਿਸੇ ਨੂੰ ਦਿਆ ਕਰਦੇ ਸੀ, ਭਾਈ ਕਹਿ ਕੇ, ਭਾਈ ਦਾ ਮਤਲਬ ਸੀ ਵੀਰ ਜੀ, ਭਰਾ ਜੀ, ਭਾਊ ਜੀ, ਯਾਨੀ ਆਪਣੇ ਬਰਾਬਰ ਦਾ ਹੀ ਕਰ ਲੈਣਾ ਭਾਈ ਕਹਿ ਕੇ। ਹੌਲੀ ਹੌਲੀ ਇਹ ਭਾਈ ਅੱਖਰ 200-300-500 ਸਾਲ 'ਚ ਇੰਨਾ ਘੱਟ ਗਿਆ, ਪੁਲਿਸ ਵਾਲੇ ਚੋਰ ਨੂੰ ਇਹ ਭਾਈ ਕਹਿਣ ਲੱਗ ਗਏ, ਉਹ ਦੂਜਿਆਂ ਨੂੰ ਇਹ ਮਾੜਾ ਲੱਗਣ ਲੱਗ ਗਿਆ ਵੀ ਹੈ ਇਹ ਤਾਂ ਅੱਖਰ ਦਾ ਮੰਤਵ ਹੀ ਬਹੁਤ ਘੱਟ ਗਿਆ, ਐਵੇਂ ਸੰਤ ਦਾ ਐਵੇਂ ਸਾਧੂ ਦਾ, ਗੱਲਾਂ ਹੀ ਹੋਰ ਬਣ ਜਾਂਦੀਆਂ ਸਮੇਂ ਸਿਰ ਆ ਕੇ। ਫਿਰ ਅਸੀਂ ਕਿੰਤੂ ਕਰਨ ਲੱਗ ਜਾਂਦੇ ਹਾਂ ਵੀ ਆਹ ਨਹੀਂ ਹੈ ਉਹ ਨਹੀਂ ਹੈ, ਉਹਨਾਂ ਗੱਲਾਂ ਦੇ ਵਿੱਚ ਪੈ ਕੇ ਫਿਰ ਅਸੀਂ ਆਪਣਾ ਵਕਤ ਬਰਬਾਦ ਕਰਕੇ ਸਾਡੇ ਅੰਦਰ ਸ਼ੰਕਾ ਪੈਦਾ ਹੋ ਜਾਂਦਾ। ਫਿਰ ਸਤਰਕ ਵਾਲੇ ਬੰਦੇ ਇਸ ਗੱਲ 'ਤੇ ਆਉਂਦੇ ਨੇ, ਨਿੱਤਰਦੇ ਨੇ, ਉਹ ਕਹਿੰਦੇ ਜਿਹੜਾ ਧਰਮ ਸੰਤ ਦੇ ਪਦਵੀ 'ਤੇ ਪਹੁੰਚਾ ਹੀ ਨਾ ਸਕਦਾ ਹੋਵੇ ਤਾਂ ਉਹ ਧਰਮ ਅਧੂਰਾ ਹੈ, ਕਿਉਂਕਿ ਬੰਦਾ ਪਹੁੰਚੇ ਨਹੀਂ ਸਕਦਾ ਉੱਥੇ। ਜੇ ਇੱਕ ਵੀ ਬੰਦਾ ਸਾਧੂ ਅਤੇ ਸੰਤ ਦੀ ਪਦਵੀ 'ਤੇ ਜਾ ਨਹੀਂ ਸਕਦਾ ਤਾਂ ਫਾਇਦਾ ਕੀ ਉਸ ਧਰਮ ਦਾ। ਤੇ ਸੰਤ ਦਾ ਜ਼ਿਕਰ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ ਵਾਰ ਵਾਰ, ਫਿਰ ਤਾਂ ਇਹ ਕੋਈ ਐਸੀ ਅਸਮਾਨੀ ਚੀਜ਼ ਹੋ ਗਈ ਜਿਹੜੀ ਸਾਡੇ ਹੱਥ 'ਚ ਨਹੀਂ ਆ ਸਕਦੀ, ਜਿਹਦੇ ਨਾਲ ਸਾਡਾ ਸੰਪਰਕ ਨਹੀਂ ਹੋ ਸਕਦਾ। ਨਿਸ਼ਾਨੀਆਂ ਥਾਂ ਥਾਂ 'ਤੇ ਮਿਲਦੀਆਂ। ਸੰਤ ਰਹਿਤ ਸੁਣੋ ਮੇਰੇ ਭਾਈ, ਸੰਤਾਂ ਦੀ ਰਹਿਤ ਸੁਣੋ ਕੀ ਹੈ, ਵਾਹ ਕੀ ਮਹਿਮਾ ਕਥਨ ਨਾ ਜਾਈ। ਸੰਤ ਮੰਡਲ ਦਾ ਜ਼ਿਕਰ ਆਉਂਦਾ ਵਾਰ ਵਾਰ, ਇੱਥੇ ਵੀ ਦਰਗਾਹ ਵਿੱਚ ਵੀ। ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਛੱਡ ਕੇ ਪੂਰਨ ਮਹਾਂਪੁਰਸ਼ ਜਿਹੜੇ ਹੁੰਦੇ ਨੇ ਪਰਮੇਸ਼ਰ ਨਾਲ ਮਿਲੇ ਹੋਏ, ਉਹਨਾਂ ਦੀਆਂ ਨਿਸ਼ਾਨੀਆਂ ਤਾਂ ਹੁੰਦੀਆਂ, ਭੇਗ ਨਹੀਂ ਹੁੰਦਾ। ਅਸੀਂ ਭੇਗ ਚਾਹੁੰਦੇ ਹਾਂ, ਕੋਈ ਭਗਵਾਨ ਭੇਗ ਧਾਰਿਆ ਹੋਵੇ, ਕਾਲੇ ਭੇਜਦਾ ਹੋਵੇ, ਕੋਈ ਹੋਰ ਭੇਖ ਹੋਵੇ, ਦਸਤਾਰ ਹੋਰੇ ਤਰ੍ਹਾਂ ਬੰਨੀ ਹੋਵੇ, ਕੱਪੜੇ ਹੋਰੇ ਤਰ੍ਹਾਂ ਦੇ ਪਾਏ ਹੋਣ, ਜਾਂ ਨੰਗੇ ਪੈਰੀਓਂ ਘੁੰਮਦਾ ਹੋਵੇ, ਕੱਪੜਾ ਪਾਵੇ ਹੀ ਨਾ। ਇਹੋ ਜਿਹੀਆਂ ਨਿਰਾਰਥਕ ਸਿਫਤਾਂ ਸਾਡੇ ਅੰਦਰ ਆਉਣ ਕਰਕੇ ਸਾਡੇ ਕੋਲੋਂ ਇਹ ਪਵਿੱਤਰ ਸ਼ਬਦ ਦਾ ਸਤਿਕਾਰ ਜਾਂਦਾ ਰਿਹਾ। ਅਤੇ ਮਹਾਰਾਜ ਇਹ ਕਹਿੰਦੇ ਨੇ ਵੀ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀ ਹੈ, ਜਿਹਦੇ ਨਾਲ ਮਿਲ ਕੇ ਤਰ ਜਾਈਏ ਉਹ ਨਿਸ਼ਾਨੀ ਹੋਇਆ ਕਰਦੀ ਹੈ। ਜਮ ਕੰਕਰ ਨੇੜੇ ਨਾ ਆਵੇ ਫਿਰ ਮੌੜ ਨਾ ਮਰੀਏ, ਜਮ ਜਿਹੜੇ ਨੇ ਨੇੜੇ ਨਾ ਆਉਣ। ਪਾਰ ਸਾਗਰ ਸੰਸਾਰ ਵਿੱਚ ਸੋ ਪਾਰ ਤਰੀਏ, ਜਿਹੜਾ ਵਿਉਹ ਰੂਪੀ ਸੰਸਾਰ ਹੈ ਇਹਨੂੰ ਪਾਰ ਤਰ ਜਾਈਏ। ਹਰ ਗੁਣ ਗੰਫੋ ਗੁੰਫੋ ਮਨ ਮਾਲ, ਹਰ ਸਭ ਮਲ ਭਰਿਆ ਸਵਾ। ਜਦੋਂ ਨਾਮ ਅੰਦਰ ਜਮ੍ਹਾਂ ਹੋਣ ਲੱਗ ਗਿਆ ਉਸ ਵੇਲੇ ਸਾਰੀ ਸਾਰੀ ਮੈਲ ਜਾਂਦੀ ਰਹੀ। ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀ, ਉਸ ਵੇਲੇ ਪ੍ਰੀਤਮ ਮਿਲ ਜਾਇਆ ਕਰਦਾ ਉਹ ਇਹ ਸਾਧੂ ਨਾਲ ਮਿਲ ਕੇ। ਸੋ ਅੱਜ ਦਾ ਜੋ ਹੁਣ ਅੱਜ ਦਿਨ ਸ਼ੁਰੂ ਹੁੰਦਾ ਹੈ, ਜਿਸ ਨੂੰ ਮਾਘ ਦਾ ਮਾਘ ਦੀ ਸੰਗਰਾਂਦ ਕਹਿੰਦੇ ਨੇ, ਮਾਘ ਦਾ ਪਹਿਲਾ ਦਿਨ ਹੈ, ਇਹਦਾ ਅਸਰ ਵਾਤਾਵਰਨ ਦੇ ਉੱਤੇ ਬਹੁਤ ਜ਼ਬਰਦਸਤ ਹੈ। ਉਹ ਇਹ ਹੈ ਕਿ ਸੂਰਜ ਦੀ ਚਾਲ ਬਦਲਦੀ ਹੈ। ਸੂਰਜ ਅੱਜ ਦੇ ਦਿਨ ਨਿੱਘ ਦੇ ਘਰ ਨੂੰ ਚੱਲ ਪੈਂਦਾ, ਠੰਡ ਤੋਂ ਵਾਪਸ ਮੁੜ ਪੈਂਦਾ। ਉਹਦੇ ਨਾਲ ਕੀ ਹੁੰਦਾ, ਇੱਕ ਜ਼ਿੰਦਗੀ ਸਾਡਾ ਸੰਬੰਧ ਜ਼ਿੰਦਗੀ ਦਾ ਸੂਰਜ ਨਾਲ ਬੜਾ ਜ਼ਬਰਦਸਤ ਹੈ। ਜੇ ਸੂਰਜ ਨਾ ਨਿਕਲੇ 3-4 ਮਹੀਨੇ 5 ਮਹੀਨੇ, ਆ ਸਾਰੀਆਂ ਫਸਲਾਂ ਖਤਮ ਹੋ ਜਾਂਦੀਆਂ। ਕਿੰਨਾ ਹੀ ਖਾਦ ਪਾਈ ਜਾਓ, ਕਿੰਨਾ ਹੀ ਪਾਣੀ ਦੇ ਜਾਓ, ਨਹੀਂ ਹੁੰਦੀ ਫਸਲ, ਕਿਉਂਕਿ ਸੰਬੰਧ ਜ਼ਿੰਦਗੀ ਸੂਰਜ ਵਿੱਚ ਹੈ, ਧਰਤੀ ਦੀ। ਉਹ ਜਦੋਂ ਸੂਰਜ ਬਦਲਦਾ ਹੈ ਅਤੇ ਰੋਜ਼ 2-2 ਮਿੰਟ ਉੱਪਰ ਨੂੰ ਆ ਕੇ ਨਿੱਘ ਵਧਾਉਂਦਾ ਜਾਂਦਾ, ਤਾਂ ਉਹਦੇ ਨਾਲ ਕੀ ਹੁੰਦਾ, ਆਹ ਜਿਹੜੇ ਹੁਣ ਪੱਤੇ ਨੇ, ਦਰਖਤ ਨੇ, ਉਦਾਸ ਹੋ ਗਏ ਅਤੇ ਪੱਤੇ ਝੜਨੇ ਨੇ ਇਹਨਾਂ ਦੇ, ਉਹ ਪੱਤੇ ਝੜਦੇ ਜਾਣੇ ਨੇ, ਨਵੀਂ ਨਵੀਂ ਲਹਿਰ ਇਹਦੇ ਅੰਦਰ ਆਉਂਦੀ ਹੈ। ਪਹਿਲਾਂ ਜਿਹੜਾ ਹੈਗਾ ਉਹ ਝੜ ਜਾਣਾ, ਸਾਰਾ ਸਾਫ਼ ਹੋ ਜਾਣਾ, ਸਾਰਾ ਸਾਫ਼ ਹੋ ਕੇ ਮੁੜ ਕੇ ਨਵੇਂ ਨਵੇਂ ਸ਼ਗੂਫੇ, ਨਵੇਂ ਨਵੇਂ ਪੱਤੇ, ਨਵੇਂ ਨਵੇਂ ਦਰਖਤ, ਅੱਖਾਂ ਨੂੰ ਵੀ ਸੋਹਣੇ ਲੱਗਦੇ ਆ। ਇਹਦੇ ਬਰਾਬਰ ਨਾਲ ਆਹ ਜਿਹੜਾ ਮੌਸਮ ਹੈ, ਹਵਾ ਹੈ, ਇਹਦੇ ਵਿੱਚ ਵੀ ਫਰਕ ਪੈਂਦਾ, ਆਦਮੀ ਦੇ ਖੂਨ ਵਿੱਚ ਵੀ ਫਰਕ ਪੈਂਦਾ। ਅਤੇ ਮੱਲੋ ਮੱਲੀ ਜੀ ਕਰਦਾ ਵੀ ਭਜਨ ਕਰੀਏ, ਨਾਮ ਜਪੀਏ। ਇਹਨੂੰ ਪਿਆਰਾਂ ਦੀ ਰੁੱਤ ਕਹਿੰਦੇ ਨੇ, ਆਹ ਜਿਹੜੀ ਬਸੰਤ ਰੁੱਤ ਹੁੰਦੀ ਹੈ, ਕੁਦਰਤੀ ਆਦਮੀ ਦੇ ਅੰਦਰ ਪਿਆਰ ਲਹਿਰੇ ਮਾਰਨ ਲੱਗ ਜਾਂਦਾ, ਪਿਛਲਾ ਸਾਲ ਯਾਦ ਆਉਣ ਲੱਗ ਜਾਂਦਾ। ਹੋਰ ਇਹ ਕੁਛ ਹੁੰਦਾ, ਇਹ ਜਿਉਂਦਿਆਂ ਬੰਦਿਆਂ ਦਾ, ਜਿਹੜੇ ਮਰ ਗਏ ਉਹਨਾਂ ਨੂੰ ਤਾਂ ਨਹੀਂ ਪਤਾ ਲੱਗਦਾ, ਜਿਉਂਦਿਆਂ ਦੇ ਅੰਦਰ ਰੌ ਰੁਮਕਦੀ ਹੈ। ਸੋ ਇਹ ਜੋ ਮਹੀਨਾ ਹੈ, ਇਸ ਕਰਕੇ ਹੀ ਇਸ ਨੂੰ ਕੁਛ ਵਿਸ਼ੇਸ਼ਤਾ ਹੀ ਦਿੱਤੀ ਗਈ ਹੈ, ਵਿਸ਼ੇਸ਼ ਗਿਣਿਆ ਗਿਆ ਪੁੰਨਦਾਨ ਵਾਸਤੇ, ਨਾਮ ਜਪਣ ਵਾਸਤੇ। ਪੁਰਾਣਾ ਰਿਵਾਜ਼ ਇਹ ਹੁੰਦਾ, ਮੈਂ ਜਦ ਛੋਟਾ ਜਿਹਾ ਹੁੰਦਾ ਪਿੰਡ ਦੇ ਵਿੱਚ 2 ਵਜੇ ਹੀ ਰੌਲਾ ਪੈਣ ਲੱਗ ਜਾਂਦਾ ਸੀ, ਗਲੀਆਂ 'ਚ ਬੀਬੀਆਂ ਨੇ ਹਾਕਾਂ ਮਾਰੀ ਜਾਣੀਆਂ ਵੀ ਹੋ ਜਾ ਜਲਦੀ ਤਿਆਰ ਹੋ ਜਾ। ਤਿਆਰ ਹੋ ਕੇ ਜਾਣਾ ਕਿੱਥੇ, ਕੋਲ ਦੀ ਨਹਿਰ ਜਾਂਦੀ ਸੀ, ਠੰਡਾ ਪਾਣੀ ਬਰ ਵਰਗਾ, ਉੱਥੇ ਜਾ ਕੇ ਗੋਤੇ ਲਾ ਕੇ ਆਉਣੇ, ਪਰਨ ਕਰ ਲੈਣਾ ਮਹੀਨੇ ਮਹੀਨੇ ਦਾ, ਵੀ ਮਾਘ ਦਾ ਮਹੀਨਾ ਜ਼ਰੂਰ ਇਸ਼ਨਾਨ ਕਰਨਾ। ਉਹਦੇ ਨਾਲ ਕੀ ਹੁੰਦਾ, ਜਾਂਦੇ ਵੀ ਵਾਹਿਗੁਰੂ, ਆਉਂਦੇ ਵੀ ਵਾਹਿਗੁਰੂ। ਭਜਨ ਕਰਨ ਨੂੰ ਕੁਛ ਜੀ ਕਰਦਾ ਸੀ, ਪੋਹ ਵਿੱਚ ਕਿਉਂ ਨਾ ਕਰਿਆ, ਪੋਹ ਵਿੱਚ ਖੂਨ ਸੁੰਗੜਦਾ ਜਾਂਦਾ ਸੀ। ਮਾਘ ਵਿੱਚ ਆ ਕੇ ਇਹਨੂੰ ਥੋੜ੍ਹੀ ਨਿੱਘ ਮਿਲੀ, ਖੂਨ ਬਦਲਣ ਲੱਗਿਆ, ਸਾਰੇ ਸੈਲਾਂ ਦੇ ਅੰਦਰ ਕੋਈ ਲਹਿਰ ਚੱਲੀ, ਲਹਿਰ ਚੱਲਣ ਨਾਲ ਕੁਛ ਖੇੜਾ ਵਧਣ ਲੱਗਿਆ। ਸੋ ਮਹਾਰਾਜ ਕਹਿੰਦੇ ਇਸ ਮਹੀਨੇ ਦੇ ਅੰਦਰ ਤੁਸੀਂ ਸੰਤਾਂ ਦੀ ਸੰਗਤ ਕਰੋ, ਸੰਤਾਂ ਦੇ ਬਚਨ ਸੁਣੋ। 2 ਤਰ੍ਹਾਂ ਦੀ ਧੂੜੀ ਹੁੰਦੀ ਹੈ ਸੰਤਾਂ ਦੀ, ਇੱਕ ਤਾਂ ਉਹਨਾਂ ਦਾ ਸਰੀਰ ਨਾਮ ਜਪਣ ਕਰਕੇ ਪਵਿੱਤਰ ਹੋ ਗਿਆ ਹੁੰਦਾ, ਜਿਸ ਥਾਂ ਦੇ ਉੱਤੇ ਉਹਨਾਂ ਦਾ ਚਰਨ ਰੱਖਿਆ ਜਾਵੇ ਉਹ ਤੀਰਥ ਬਣ ਜਾਇਆ ਕਰਦਾ, ਉਹ ਧੂੜੀ ਜਿਹੜੀ ਹੈ ਪਵਿੱਤਰ ਹੋ ਜਾਇਆ ਕਰਦੀ ਹੈ। ਨਾਮ ਦੀ ਰੌ ਇੰਨੀ ਰੋਕ ਕੇ ਰੋਮ ਰੋਮ 'ਚ ਚੱਲਦੀ ਹੈ ਕਿ ਜਦੋਂ ਧਰਤੀ ਨੂੰ ਲੱਗਦੀ ਹੈ ਉਸ ਥਾਂ ਦੀ ਧਰਤੀ ਪਵਿੱਤਰ ਹੋ ਜਾਏਗੀ। ਜਿੱਥੇ ਬੈਠ ਜਾਣਗੇ, ਜਿੱਥੇ ਬੈਠਣ ਸਾਰ ਜਾਣ ਸੋ ਥਾਂ ਸਵਾਂਦਾ, ਉਹ ਥਾਂ ਸਾਫ ਹੋ ਜਾਏਗਾ। ਦੂਸਰੀ ਧੂੜੀ ਜਿਹੜੀ ਇਸ ਤੋਂ ਵੀ ਉੱਤਮ ਹੈ ਉਹ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਗੁਰਸਿੱਖ ਨੂੰ ਦੱਸਿਆ ਸੀ ਜਦ ਉਹਨੇ ਪੁੱਛਿਆ ਵੀ ਮਹਾਰਾਜ ਸੰਤਾਂ ਦੀ ਧੂੜੀ ਦਾ ਬੜਾ ਹੀ ਮਹਾਤਮਾ ਹੁੰਦਾ,